ਗੁਰੂ ਕੇ ਲੰਗਰ ਲਈ ਸਰਫਾ ਨਾ ਕਰੋ। ਜਦ ਤੋਂ ਡੇਰੇ ਦੀ ਰਚਨਾ ਹੋਈ ਉਸ ਸਮੇਂ ਤੋਂ ਹੀ ਬਾਬਾ ਜੀ ਦੀ ਆਗਿਆ ਅਨੁਸਾਰ ਲੰਗਰ ਵਿੱਚ ਹਰ ਰੋਜ਼ ਘਿਓ ਭੁਨਵੇਂ ਪੱਕੇ ਮਿੱਠੇ ਚੌਲ ਬਣਦੇ ਸਨ। ਕਈ ਵਾਰੀ ਲੰਗਰ ਵਿੱਚ ਨਵੇਂ ਆਏ ਸੇਵਾਦਾਰਾਂ ਨੇ ਖੰਡ ਦਾ ਇਤਨਾ ਖਰਚ ਹੁੰਦਾ ਦੇਖ ਕੇ ਵਿਚਾਰ ਕਰਨੀ ਕਿ ਕੀ ਹਰਜ ਹੈ ਜੇ ਚੌਲਾਂ ਵਿੱਚ ਗੁੜ ਪਾ ਦਿੱਤਾ ਜਾਵੇ, ਪਰ ਬਾਬਾ ਜੀ ਦੇ ਭੈ ਕਰਕੇ ਇਸ ਤਰ੍ਹਾਂ ਨਹੀਂ ਸਨ ਕਰਦੇ। ਇੱਕ ਵਾਰੀ ਕਿਸੇ ਵੱਲੋਂ ਚੌਲਾਂ ਵਿੱਚ ਪਾਉਣ ਵਾਸਤੇ ਲਾਲ ਰੰਗ ਦੀ ਦੇਸੀ ਖੰਡ ਆ ਗਈ। ਉਸ ਦੇ ਉੱਪਰ ਕਾਫੀ ਮੈਲ ਸੀ, ਉਹ ਲਾ ਕੇ ਉਸ ਦੇ ਚੌਲ ਬਣਾਏ ਪਰ ਰੰਗ ਚਿੱਟਾ ਨਾ ਹੋਇਆ। ਫਿਰ ਸੰਕਲਪ ਫੁਰਿਆ ਕਿ ਦੇਖੋ ਖੰਡ ਦੇ ਉੱਪਰ ਵੀ ਤਾਂ ਮੈਲ ਹੁੰਦੀ ਹੈ, ਇਸੇ ਤਰ੍ਹਾਂ ਗੁੜ ਦੇ ਉੱਪਰੋਂ ਵੀ ਮੈਲ ਲਾ ਕੇ ਚੰਗੇ ਚੌਲ ਬਣ ਸਕਦੇ ਹਨ। ਲਾਂਗਰੀ ਸਿੰਘ ਕਈ ਦਿਨ ਇਸ ਤੇ ਵਿਚਾਰ ਵਿੱਚ ਪਏ ਰਹੇ, ਪਰ ਕਿਸੇ ਦਾ ਹੀਆ ਨਾ ਪਿਆ ਕਿ ਸੰਤਾਂ ਦੇ ਹੁਕਮ ਤੋਂ ਬਗੈਰ ਕੋਈ ਆਪਣੇ ਆਪ ਲੰਗਰ ਵਿੱਚ ਕੱਚਾ ਮਿੱਠਾ ਵਰਤ ਸਕੇ। ਇੱਕ ਦਿਨ ਸਾਰੇ ਲਾਂਗਰੀ ਸੰਤਾਂ ਦੇ ਪਾਸ ਹਾਜ਼ਰ ਹੋਏ, ਹੱਥ ਜੋੜ ਕੇ ਮੱਥਾ ਟੇਕਿਆ। ਫਿਰ ਸ੍ਰੀਮਾਨ ਨੇ, ਜੋ ਲੰਗਰ ਦਾ ਮੁਖੀਆ ਸੀ, ਅਰਜ ਕੀਤੀ, ਮਹਾਰਾਜ ਦੇਖੋ ਖੰਡ ਦੇ ਚੌਲ ਵੀ ਲਾਲ ਰੰਗ ਦੇ ਬਣੇ ਹਨ, ਦੇਸੀ ਖੰਡ ਦੇ ਉੱਪਰ ਮੈਲ ਹੁੰਦੀ ਹੈ, ਉਹ ਵੀ ਲਾਉਣੀ ਪੈਂਦੀ ਹੈ। ਜੇਕਰ ਆਪ ਹੁਕਮ ਕਰੋ ਤਾਂ ਜਿਸ ਦਿਨ ਚੀਨੀ ਨਾ ਹੋਵੇ ਉਸ ਦਿਨ ਬਜਾਏ ਦੇਸੀ ਖੰਡ ਦੇ ਚੰਗੀ ਤਰ੍ਹਾਂ ਮੈਲ ਲਾ ਕੇ ਚੌਲਾਂ ਵਿੱਚ ਗੁੜ ਪਾ ਲਿਆ ਕਰੀਏ। ਪਹਿਲਾਂ ਤਾਂ ਸੰਤ ਜੀ ਮਹਾਰਾਜ ਚੁੱਪ ਕਰ ਗਏ, ਫਿਰ ਕਹਿਣ ਲੱਗੇ, ਜੇਕਰ ਦੇਸੀ ਖੰਡ ਦੇ ਉੱਪਰ ਮੈਲ ਆ ਜਾਂਦੀ ਹੈ ਤਾਂ ਫਿਰ ਤੁਸੀਂ ਅੱਜ ਤੋਂ ਚੌਲਾਂ ਵਿੱਚ ਖੰਡ ਪਾਉਣੀ ਬੰਦ ਕਰ ਦਿਓ, ਮਿਸ਼ਰੀ ਪਾਇਆ ਕਰੋ। ਮਿਸ਼ਰੀ ਵੀ ਬੀਕਾਨੇਰੀ, ਜਿਸ ਦੇ ਉੱਪਰ ਮੈਲ ਨਹੀਂ ਹੁੰਦੀ। ਹਜ਼ੂਰ ਦੀ ਰਸਨਾ ਤੋਂ ਇਸ ਪ੍ਰਕਾਰ ਦੇ ਬਚਨ ਸੁਣ ਕੇ ਸਾਰੇ ਡਰ ਗਏ ਅਤੇ ਸੋਚਦੇ ਹਨ ਕਿ ਸਾਡਾ ਤਾਂ ਇਹ ਖਿਆਲ ਸੀ ਕਿ ਸੰਤ ਜੀ ਚੌਲਾਂ ਵਿੱਚ ਗੁੜ ਪਾਉਣ ਦਾ ਹੁਕਮ ਦੇਣਗੇ ਤੇ ਚੀਨੀ ਦਾ ਖਰਚਾ ਘੱਟ ਜਾਵੇਗਾ, ਪਰ ਉਸ ਦਿਨ ਤੋਂ ਬਾਅਦ ਚੌਲਾਂ ਵਿੱਚ ਮਿਸ਼ਰੀ ਪੈਂਦੀ ਰਹੀ। ਕਾਫੀ ਸਮੇਂ ਤੋਂ ਬਾਅਦ ਫਿਰ ਇਹਨਾਂ ਲਾਂਗਰੀਆਂ ਦਾ ਖਿਆਲ ਹੋਇਆ ਕਿ ਹੁਣ ਤਾਂ ਬਾਬਾ ਜੀ ਉਸ ਗੱਲ ਨੂੰ ਭੁੱਲ ਗਏ ਹੋਣਗੇ। ਅੱਜ ਮਿਸ਼ਰੀ ਮੁੱਕੀ ਹੈ ਅਤੇ ਅੰਦਰ ਗੁੜ ਪਿਆ ਹੈ, ਕਿਉਂ ਨਾ ਅੱਜ ਚੰਗੀ ਤਰ੍ਹਾਂ ਸਾਫ਼ ਕਰਕੇ ਚੌਲਾਂ ਵਿੱਚ ਗੁੜ ਪਾ ਦਿੱਤਾ ਜਾਵੇ। ਇਉਂ ਵਿਚਾਰ ਕੇ ਚੰਗੀ ਤਰ੍ਹਾਂ ਮੈਲ ਉਤਾਰ ਕੇ ਗੁੜ ਦੇ ਚੌਲ ਬਣਾ ਲਏ। ਰੋਜ਼ ਹੀ ਘੰਟੀ ਤੋਂ ਅੱਗੋਂ ਬਾਬਾ ਜੀ ਦਾ ਥਾਲ 11 ਵਜੇ ਗੁਫਾ ਤੇ ਪੁੱਜ ਜਾਇਆ ਕਰਦਾ ਅਤੇ ਫਿਰ 12 ਵਜੇ ਲੰਗਰ ਦੀ ਘੰਟੀ ਵੱਜਦੀ। ਅੱਜ ਜਦੋਂ ਸੰਤ ਆਇਆ ਸਿੰਘ ਜੀ ਸੰਤਾਂ ਦਾ ਪ੍ਰਸ਼ਾਦ ਲੈ ਕੇ ਗੁਫਾ ਤੇ ਪੁੱਜੇ, ਜਾਣੀ ਜਾਣ ਦਾਤੇ ਨੇ ਥਾਲ ਦੇ ਜਾਂਦਿਆਂ ਹੀ ਉੱਪਰੋਂ ਰੁਮਾਲ ਉਤਾਰ ਲਿਆ। ਜਦੋਂ ਚੌਲਾਂ ਦੀ ਰੰਗਤ ਲਾਲ ਦੇਖੀ ਤਾਂ ਸੰਤ ਆਇਆ ਸਿੰਘ ਜੀ ਨੂੰ ਪੁੱਛਿਆ ਕਿ ਇਹ ਚੌਲ ਕਿਤੋਂ ਬਾਹਰੋਂ ਆਏ ਹਨ। ਉਹਨਾਂ ਅਰਜ ਕੀਤੀ, ਨਹੀਂ ਗਰੀਬ ਨਿਵਾਜ, ਇਹ ਗੁਰੂ ਦੇ ਘਰ ਦਾ ਲੰਗਰ ਦਾ ਹੀ ਭੰਡਾਰਾ ਹੈ। ਬਾਬਾ ਜੀ ਨੇ ਉਸ ਸਮੇਂ ਥਾਲ ਤੇ ਰੁਮਾਲ ਪਾ ਕੇ ਇੱਕ ਸੇਵਾਦਾਰ ਦੇ ਹੱਥੀਂ ਵਾਪਸ ਭੇਜ ਦਿੱਤਾ ਅਤੇ ਬੂਹੇ ਤੋਂ ਬਾਹਰ ਬੈਠੇ ਦੋ ਪ੍ਰੇਮੀ ਸੇਵਾਦਾਰ ਲੰਗਰ ਵੱਲ ਭਜਾਏ ਕਿ ਛੇਤੀ ਜਾ ਕੇ ਲਾਂਗਰੀਆਂ ਨੂੰ ਆਖੋ ਕਿ ਅੱਜ ਲੰਗਰ ਦੀ ਘੰਟੀ ਨਾ ਲਾਉਣ, ਅਸੀਂ ਆਪ ਆ ਰਹੇ ਹਾਂ। ਇਹ ਦੋਵੇਂ ਸੱਜਣ ਦੌੜ ਕੇ ਡੇਰੇ ਪੁੱਜੇ ਤੇ ਆ ਕੇ ਬਾਬਾ ਜੀ ਦਾ ਹੁਕਮ ਸ੍ਰੀ ਮਾਨ ਨੂੰ ਸੁਣਾ ਦਿੱਤਾ। ਉਹ ਸਾਰੇ ਹੀ ਭੈ ਪੀਤ ਹੋ ਗਏ। ਇਤਨੇ ਨੂੰ ਸੰਤ ਆਇਆ ਸਿੰਘ ਜੀ ਦੇ ਸਮੇਤ ਬਾਬਾ ਜੀ ਆਪ ਡੇਰੇ ਆਏ। ਬਾਹਰੋਂ ਆਈ ਹੋਈ ਸੰਗਤ ਜੋ ਦਰਸ਼ਨਾਂ ਨੂੰ ਖੜੀ ਤਰਸ ਰਹੀ ਸੀ, ਦੌੜ ਕੇ ਚਰਨ ਪਰਸਨ ਲਈ ਨੇੜੇ ਆਈ। ਸੰਤਾਂ ਨੇ ਸਭਨਾਂ ਨੂੰ ਰੋਕ ਦਿੱਤਾ ਕਿ ਅਜੇ ਪਿੱਛੇ ਰਹੋ, ਅਸੀਂ ਗੁਪਤ ਬਚਨ ਕਰਨੇ ਹਨ, ਤੁਸੀਂ ਫੇਰ ਮੱਥਾ ਟੇਕ ਲੈਣਾ। ਉਸ ਸਮੇਂ ਹਜ਼ੂਰ ਲੰਗਰ ਵਿੱਚ ਪੁੱਜੇ, ਸਾਰੇ ਲਾਂਗਰੀਆਂ ਤੇ ਸ੍ਰੀ ਮਾਨ ਨੂੰ ਸੱਦਿਆ। ਉਸ ਸਮੇਂ ਸੰਤਾਂ ਦਾ ਤੇਜ ਪ੍ਰਤਾਪ ਦੇਖ ਕੇ ਕੋਈ ਸਾਹਮਣੇ ਤੱਕ ਨਹੀਂ ਸੀ ਸਕਦਾ। ਸਾਰੇ ਥਰ ਥਰ ਕੰਬੀ ਜਾਣ ਪਾਸ ਆਏ ਹੱਥ ਜੋੜੇ ਮੱਥਾ ਟੇਕਿਆ ਤੇ ਡਰਦੇ ਹੋਏ ਦੂਰ ਹੀ ਖਲੋ ਗਏ। ਸੰਤਾਂ ਨੇ ਪੁੱਛਿਆ, ਦੱਸੋ ਬਈ ਕੀ ਗੱਲ ਹੈ, ਜਦੋਂ ਤੁਹਾਨੂੰ ਇੱਕ ਵਾਰੀ ਆਖ ਦਿੱਤਾ ਕਿ ਸਾਡੇ ਸਰੀਰ ਦੇ ਹੁੰਦਿਆਂ ਲੰਗਰ ਵਿੱਚ ਕੱਚਾ ਮਿੱਠਾ ਨਹੀਂ ਵਰਤਣਾ, ਫਿਰ ਤੁਸੀਂ ਅੱਜ ਚੌਲਾਂ ਵਿੱਚ ਗੁੜ ਕਿਉਂ ਪਾਇਆ ਹੈ? ਉਹਨਾਂ ਅਰਜ ਕੀਤੀ, ਮਹਾਰਾਜ ਮਿਸ਼ਰੀ ਮੁੱਕ ਗਈ ਸੀ, ਮੰਗਵਾਉਣ ਦਾ ਚੇਤਾ ਭੁੱਲ ਗਿਆ ਸੀ, ਗੁੜ ਅੰਦਰ ਪਿਆ ਸੀ, ਅਸੀਂ ਸੋਚਿਆ ਕਿ ਨਿਤਨੇਮ ਵਿੱਚ ਫਰਕ ਨਾ ਪੈ ਜਾਵੇ, ਅੱਜ ਗੁੜ ਹੀ ਪਾ ਦਿੰਦੇ ਹਾਂ। ਸੰਤ ਜੀ ਮਹਾਰਾਜ ਨੇ ਕਿਹਾ, ਜੇਕਰ ਮਿਸ਼ਰੀ ਨਹੀਂ ਸੀ ਤਾਂ ਚੌਲ ਨਾ ਬਣਾਉਂਦੇ, ਪਰ ਕੱਚਾ ਮਿੱਠਾ ਕਿਉਂ ਪਾਇਆ? ਚਲੋ ਸਾਨੂੰ ਉਹ ਜਗ੍ਹਾ ਦਿਖਾਓ ਜਿੱਥੇ ਮਿਸ਼ਰੀ ਰੱਖਦੇ ਹੁੰਦੇ ਹੋ। ਸੰਤ ਜੀ ਮਹਾਰਾਜ ਨਾਲ ਗਏ। ਸੰਤਾਂ ਦੇ ਸੇਵਕ ਬਾਬਾ ਸੁੱਚਾ ਸਿੰਘ ਜੀ ਨੇ ਇਹ ਸਾਖੀ ਆਪ ਭਗਤ ਜੀ ਨੂੰ ਦੱਸੀ ਸੀ ਕਿ ਅਸੀਂ ਉਸ ਸਮੇਂ ਕੋਲ ਖੜੇ ਸਾਂ। ਪਹਿਲਾਂ ਅੰਦਰ ਇੱਕ ਡਲੀ ਵੀ ਮਿਸ਼ਰੀ ਨਹੀਂ ਸੀ, ਪਰ ਜਦੋਂ ਬੂਹਾ ਖੋਲਿਆ ਤਾਂ ਕੀ ਵੇਖਿਆ, ਅੰਦਰ 50 ਮਣ ਮਿਸ਼ਰੀ ਪਈ ਹੈ। ਸਾਰੇ ਹੈਰਾਨ ਹੋ ਗਏ। ਸੰਤਾਂ ਨੇ ਕਿਹਾ, ਆਹ ਦੇਖੋ ਕਿਤਨੀ ਮਿਸ਼ਰੀ ਪਈ ਹੈ। ਬਾਬਾ ਸੁੱਚਾ ਸਿੰਘ ਜੀ ਨੇ ਅਰਜ਼ ਕੀਤੀ, ਮਹਾਰਾਜ ਪਹਿਲਾਂ ਤਾਂ ਇੱਥੇ ਇੱਕ ਡਲੀ ਵੀ ਨਹੀਂ ਸੀ, ਪਰ ਆਪ ਤਾਂ ਨਿਗਾਹ ਪਾ ਕੇ ਲੂਣ ਦੇ ਪਹਾੜ ਨੂੰ ਵੀ ਮਿਸ਼ਰੀ ਦਾ ਬਣਾ ਸਕਦੇ ਹੋ। ਤੁਹਾਡੀ ਦ੍ਰਿਸ਼ਟੀ ਨਾਲ ਰੇਤੇ ਦਾ ਟਿੱਬਾ ਖੰਡ ਬਣ ਸਕਦਾ ਹੈ। ਸੰਤਾਂ ਨੇ ਹੱਸ ਕੇ ਕਿਹਾ ਕਿ ਅੱਗੇ ਵਾਸਤੇ ਇਹੋ ਜਿਹੀ ਗਲਤੀ ਨਹੀਂ ਕਰਨੀ, ਕਦੇ ਵੀ ਗੁਰੂ ਨਾਨਕ ਦੇ ਲੰਗਰ ਦਾ ਸਰਫਾ ਨਹੀਂ ਕਰਨਾ। ਇਸ ਗੱਲ ਦਾ ਤਾਂ ਸਾਨੂੰ ਫਿਕਰ ਹੋਣਾ ਚਾਹੀਦਾ ਹੈ, ਤੁਹਾਨੂੰ ਕਾਹਦੀ ਚਿੰਤਾ ਹੈ? ਹੁਣ ਇਉਂ ਕਰੋ, ਭਾਵੇਂ ਦੇਰ ਹੋ ਗਈ ਹੈ, ਇਹ ਸਾਰੇ ਕੱਚੇ ਮਿੱਠੇ ਦੇ ਚੌਲ ਜਲ ਪ੍ਰਵਾਹ ਕਰ ਦਿਓ ਤੇ ਹੋਰ ਮਿਸ਼ਰੀ ਦੇ ਬਣਾ ਕੇ ਫਿਰ ਘੰਟੀ ਲਗਾਉਣੀ। ਹਜ਼ੂਰ ਦਾ ਹੁਕਮ ਮੰਨ ਕੇ ਲਾਂਗਰੀਆ ਨੇ ਇਸੇ ਤਰ੍ਹਾਂ ਹੀ ਕੀਤਾ। ਫਿਰ ਬਾਬਾ ਜੀ ਸਭਨਾਂ ਨੂੰ ਦਰਸ਼ਨ ਦੇ ਕੇ ਗੁਫਾ ਵਿੱਚ ਚਲੇ ਗਏ।